ਉਹ ਦਿਸਦੀ ਹੈ ਉਸਨੂੰ ਪੌ ਫੁੱਟਣੀ ਕਹਿੰਦੇ ਹਾਂ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋਹ ਦਿਸਦੀ ਹੈ ਉਸਨੂੰ ਪੌ ਫੁੱਟਣੀ ਕਹਿੰਦੇ ਹਾਂ, ਅਤੇ ਇਹ ਪੌ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਆਉਂਦੀ ਹੈ। ਫਿਰ ਸੂਰਜ ਦੇ ਚੜ੍ਹਨ ਉਪਰੰਤ ਧੁੱਪ ਹੀ ਸੂਰਜ ਦੀ ਹੋਣ ਦਾ ਪਤਾ ਦੱਸਦੀ ਹੈ ਅਤੇ ਸੂਰਜ ਦੇ ਗੁਣਾਂ ਦਾ ਪ੍ਰਤੀਬਿੰਬ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਆਉਂਦੇ ਹਾਂ ਤਾਂ ਸੂਰਜ ਦੀ ਰੋਸ਼ਨੀ, ਨਿੱਘ ਆਦਿ ਅਨੇਕਾਂ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮਾਣਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਪੌ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਟੋਹ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਅਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਇਸ ਹੁਕਮ ਦੀ ਰਵਾਨਗੀ ਨੂੰ ਮਹਿਸੂਸ ਕਰਨਾ, ਇਸ ਦੇ ਨਿੱਘ ਨੂੰ ਮਾਣਨਾ, ਰੁਣ ਚੁਣ ਦਾ ਅਹਿਸਾਸ ਹੋਣਾ, ਪਿਰਮ ਰਸ ਵਿੱਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ ਅਤੇ ਸਹਿਜ ਵਿੱਚ ਰੁਣਨਾ ਹੀ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ ਅਤੇ ਮੰਨਣਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਣ ਦਾ ਨਿਸ਼ਾਨ ਹੈ। ਹਾਂਜੀ, ਇਹ ਇਲਾਹੀ ਹੁਕਮ ਦੀ ਪ੍ਰਵਿਰਤੀ ਪਰਮਾਤਮਾ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਹ ਇਲਾਹੀ ਹੋਣ ਦਾ ਨਿਸ਼ਾਨ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ ਅਤੇ ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਨ੍ਹਾਂ ਚਿਰ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠੜੀਆਂ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਜਿਸ ਕਾਰਨ ਅਕਾਲ ਪੁਰਖ ਅਤੇ ਉਸਦੇ ਰਵ ਰਹੇ ਭਰਪੂਰ ਹੁਕਮ ਤੋਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ ਭੁਲੇਖੇ ਵਿੱਚ ਹਾਂ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਗੁਰਬਾਣੀ ਇਲਾਹੀ ਹੁਕਮ ਦੀ ਟੋਹ ਗਿਆਨ ਬਿਆਨ ਇਉਂ ਦੇ ਰਹੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕਹਿ ਪਾਣੇ ਚੱਲ, ਆਪਣੇ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ, ਇਹ ਹੜ ਤੇ ਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ। ਸੋ ਅਸੀਂ ਇਲਾਹੀ ਗੁਰਬਾਣੀ ਦਾ ਓਪਰੇ ਜੇ ਮਨ ਨਾਲ ਪਾਠ, ਗਾਇਨ ਤੇ ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੇ ਮਨੋਕਲਪ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਭਲੇ ਭਲੇਰੇ ਬਣੇ ਬੈਠੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਵੀ ਭੰਬਲ ਪੂਸਿਆਂ ਵਿੱਚ ਪਾਉਂਦੇ ਹਾਂ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਹੇ ਮਾਇਆ, ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰੇ ਵਿਚਾਰ, ਮੁਕਤ ਕਦੇ ਨਾ ਹੋਵਈ ਨੈ ਪਾਇਨ ਮੋਖ ਦੁਆਰ। ਹੋਮੈ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਆਰ, ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਆਲਾਓ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਮੋ ਭੂਲੇ ਥਾਂ ਨਾ ਕੋਈ, ਆਪ ਡੁਬੈ ਚੌ ਬੇਦ ਮੈਂ ਚੇਲੇ ਦੀਏ ਬਹਾਏ। ਸੋ ਜਦ ਤਾਈਂ ਧੁੱਪ ਨਹੀਂ ਦਿਸਦੀ ਤਾਂ ਸਾਡੇ ਤੋਂ ਸੂਰਜ ਓਲੇ ਆਉਂਦਾ ਹੈ। ਇਸੇ ਤਰ੍ਹਾਂ ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ, ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਫਿਰ ਦੁਹਰਾ ਦੇਈਏ ਕਿ ਜਦ ਤਾਈਂ ਸਾਨੂੰ ਧੁੱਪ ਨਹੀਂ ਦਿਸਦੀ, ਅਸੀਂ ਸੂਰਜ ਤੋਂ ਓਹਲੇ ਹਾਂ। ਇਸੇ ਤਰ੍ਹਾਂ ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ, ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਭਾਵਨੀ ਨਹੀਂ ਆ ਸਕਦੀ। ਇਸੇ ਕਰਕੇ ਹੁਕਮ ਅਤੇ ਹੁਕਮੀ ਦੀ ਬਾਬਤ ਜੋ ਕੁਛ ਅਸੀਂ ਪੜ੍ਹਿਆ ਪੜ੍ਹਾਇਆ ਜਾਂ ਸੁਣਿਆ ਸੁਣਾਇਆ ਜਾਂ ਸਮਝਿਆ ਸਮਝਾਇਆ ਹੈ, ਇਹ ਓਪਰਾ ਜਿਹਾ ਦਿਮਾਗੀ ਫੋਕਾ ਗਿਆਨ ਹੀ ਹੈ ਜੋ ਕਿ ਛੇਤੀ ਉੱਡ ਪੁੱਟ ਜਾਂਦਾ ਹੈ। ਜਿਉਂ ਜਿਉਂ ਸ਼ਾਮ ਨੂੰ ਸੂਰਜ ਸਾਡੇ ਤੋਂ ਦੂਰ ਆਉਂਦਾ ਜਾਂਦਾ ਹੈ, ਤਿਉਂ ਤਿਉਂ ਹਨੇਰਾ ਗੂੜਾ ਆਉਂਦਾ ਜਾਂਦਾ ਹੈ ਅਤੇ ਅਸੀਂ ਇਸ ਹਨੇਰ ਵਿੱਚ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਸਵੇਰੇ ਜਿਉਂ ਜਿਉਂ ਸੂਰਜ ਨੇੜੇ ਆਉਂਦਾ ਹੈ, ਤਿਉਂ ਤਿਉਂ ਚਾਨਣ ਦਾ ਪ੍ਰਕਾਸ਼ ਵੱਧਦਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਡੂੰਘੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ ਅਤੇ ਮਾਇਕੀ ਹਨੇਰ ਦੇ ਅੰਧ ਗੁਬਾਰ ਵਿੱਚ ਖੁਆਰ ਅਤੇ ਦੁਖੀ ਹੁੰਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਇਸ ਦੇ ਉਲਟ ਜਿਉਂ ਜਿਉਂ ਸਾਧ ਸੰਗਤ ਕਰਦੇ ਹੋਏ ਅਸੀਂ ਆਪਣੀ ਹੋਮੇ ਦੀ ਹਨੇਰ ਕੋਠੜੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਤੇ ਨਾਮ ਜਾਂ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਸੋ ਇਹ ਦੋ ਅੱਡ ਅੱਡ ਇੱਕ ਦੂਜੇ ਦੇ ਉਲਟ ਮਨ ਦੇ ਰੁੱਖ ਹਨ। ਇੱਕ ਤਾਂ ਹੈ ਰੱਬ ਦੀ ਯਾਦ ਜਾਂ ਸਿਮਰਨ ਦਾ ਚਾਓ ਜਾਂ ਗੁਰਮੁਖਤਾਈ, ਜਿਸ ਨਾਲ ਅਸੀਂ ਹੋਮੇ ਦੀ ਅਨੇਰ ਕੋਠੜੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਕ ਪ੍ਰਕਾਸ਼ ਵੱਲ ਤੁਰਦੇ ਹਾਂ ਅਤੇ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੋ ਜਾਂਦੇ ਹਾਂ। ਦੂਸਰਾ ਹੈ ਰੱਬ ਦੀ ਭੁੱਲ ਜਾਂ ਵਿਸਾਰਨਾ ਯਾਨੀ ਮਨਮੁਖਤਾਈ। ਇਸ ਵਿੱਚ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਡੂੰਘੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ। ਇਸ ਤਰ੍ਹਾਂ ਇਲਾਹੀ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਅਨੇਰ ਦੇ ਅੰਧ ਗੁਬਾਰ ਵਿੱਚ ਖੁਆਰ ਅਤੇ ਦੁਖੀ ਹੁੰਦੇ ਹਾਂ। ਸੋ ਫਿਰ ਦੁਹਰਾ ਦੇਈਏ, ਇੱਕ ਹੈ ਰੱਬ ਦੀ ਯਾਦ ਜਾਂ ਸਿਮਰਨ ਦਾ ਚਾਓ, ਮਨ ਦਾ ਰੁੱਖ ਗੁਰਮੁਖਤਾਈ, ਅਤੇ ਦੂਸਰਾ ਹੈ ਰੱਬ ਦੀ ਭੁੱਲ ਜਾਂ ਵਿਸਾਰਨਾ ਯਾਨੀ ਮਨਮੁਖਤਾਈ। ਦੁੱਖ ਤਾਂ ਦੇ ਜਾਂ ਵਿਸਰ ਜਾਵੇ, ਬਿਪਤ ਕਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਸੋ ਜੀਵ ਲਈ ਇਹ ਬੜੀ ਦੀਰਘ ਅਤੇ ਜ਼ਰੂਰੀ ਚੁਣੌਤੀ ਹੈ, ਜਿਸ ਦੀ ਬਾਬਤ ਅਸੀਂ ਆਪ ਹੀ ਨਿਰਣਾ ਅਤੇ ਫੈਸਲਾ ਕਰਨਾ ਹੈ। ਭਾਵੇਂ ਗੁਰਬਾਣੀ ਵਿੱਚ ਇਸ ਨਿਰਣੇ ਜਾਂ ਚੁਣੌਤੀ ਸੰਬੰਧੀ ਬੇਅੰਤ ਜੀਵਨ ਸੇਧਾਂ, ਉਪਦੇਸ਼ ਅਤੇ ਪ੍ਰੇਰਨਾਵਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਗੋਲਦੇ ਹੀ ਨਹੀਂ, ਸਮਝਦੇ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਲੋੜ ਹੀ ਨਹੀਂ, ਜਾਣ ਬੁੱਝ ਕੇ ਮਚਲੇ ਅਵੇਸਲੇ ਤੇ ਬੇਪਰਵਾਹ ਹੋਏ ਹੋਏ ਹਾਂ। ਇਲਾਹੀ ਹੁਕਮ ਦੇ ਬੁੱਝਣ ਪਹਿਚਾਨਣ ਦੀ ਅਹਿਮੀਅਤ ਅਤੇ ਵਡਿਆਈ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਏ। ਕਹੁ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏ ਦਾ। ਇਹਨਾਂ ਪੰਕਤੀਆਂ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ, ਉਸਨੇ ਪ੍ਰਭੂ ਸਾਹਿਬ ਦਾ ਭੇਦ ਵੀ ਜਾਣ ਲਿਆ ਅਤੇ ਉਹ ਹੁਕਮ ਮੰਨ ਕੇ ਭਾਣੇ ਵਿੱਚ ਸਮਾ ਗਿਆ। ਪਰ ਹੈਰਾਨੀ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਇਲਾਹੀ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਹਿਚਾਨਣ ਅਤੇ ਮੰਨਣ ਜਾਂ ਕਮਾਉਣ ਦੀ ਬਜਾਏ ਹੁਕਮ ਨੂੰ ਦਿਮਾਗੀ ਵਿਸ਼ਾ, ਫੋਕਾ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨ, ਸਿਆਣਪਾਂ ਘੋਟਣ, ਓਪਰੇ ਵਖਿਆਣ, ਦਮੜੇ ਕਮਾਉਣ ਲਈ ਜਾਂ ਵਾਹ ਵਾਹ ਲਈ ਸਾਧਨ ਜਾਂ ਜ਼ਰੀਆ ਹੀ ਬਣਾ ਛੱਡਿਆ ਹੈ। ਇਸ ਤਰ੍ਹਾਂ ਅਸੀਂ ਆਪਣੇ ਮਨ ਦੀ ਅਣਗਹਿਲੀ, ਅਗਿਆਨਤਾ, ਭਰਮ ਭੁਲਾਵਾ, ਅਵੇਸਲਾਪਨ, ਬੇਪਰਵਾਹੀ, ਮਚਲੇਪਨ, ਕੀਰਤਾਈ ਅਤੇ ਆਪਣੇ ਮਨਮੁਖਤਾਈ ਨੂੰ ਢੱਕਣ ਛੁਪਾਉਣ ਦਾ ਬਹਾਨਾ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਗਾਇਨ ਅਤੇ ਕਥਾ ਕਰਦੇ ਹੋਏ ਵੀ ਗੁਰਬਾਣੀ ਦਾ ਅਨਰਥ ਕਰਦੇ ਹਾਂ। हां जी, इस तरह असी गुरबाणी पढ़ते सुनते ते गुरबाणी का गायन करते, गुरबाणी की कथा वार्ता करते भी गुरबाणी का असी अनर्थ फोका खुश्क ज्ञान मनोकल्पत भावना ओपरे जोश या मन घड़त दृष्टांता का ही प्रगटावा कर रहे हैं। अते हुकम दी ऊचम ऊची सूचम सूची आत्मक अनुभवी अवस्था दे लाभ तो वांझे जा रहे हैं। बिजली दा दिमागी ज्ञान किताबां कालजां विच पढ़ना या समझना तो होर गल है, पर बिजली दे करंट दी थरकंबणी दा निजी तजर्बा ये कोई होर गल है। दिमागी ज्ञान ए माइकी मंडल ताई सीमित है, पर अकाल पुरख अते उसदे अपार रवरिया भरपूर हुकम दा अंतर आत्मे निजी तजर्बा मानना जानना बुझना पहचानना ये तां बिल्कुल विलक्षण अनोखी आत्मक मंडल दी अनुभवी खेल है। हां जी, ये सर्व रवरिया भरपूर हुकम दा अंतर आत्मे निजी तजर्बा मानना ये तां अनोखी आत्मक मंडल दी अनुभवी खेल है। जिस तरह सूरज के अनेकां गुणा विचों गर्मी का गुण प्रबल अते बहुलता विच है, इसे तरह अकाल पुरख के बेअंत गुणा विचों प्यार का गुण ये प्रबल अते अथाह है। इसे करके गुरबाणी विच अकाल पुरख नू प्रेम पुरख, प्रीतम, अत प्रीतम, प्यारा, माही आदि नावां नाल संबोधन किया गया है। इसे करके अकाल पुरख प्रेम स्वरूप है अते प्यार दा मुजस्सम है। इसलिए अकाल पुरख दे सारिया होर गुणा विच भी इलाही प्रीत प्रेम रस चाव दी रंगण चढ़ी आउंदी है। जिस दी भा जां खुशबू जां निग अकाल पुरख दे हर करतव विच प्रगट हो रहा है। जतर ततर दिशा विसा होए फैलियो अनुराग, उदाहरण दे तौर ते मां दा अपने बच्चे लई अथाह प्यार आउंदा है, जो उस दी हर हरकत ते भावना विच प्रगट आउंदा है अते डुल डुल पैंदा है। इस तरह मां दे गुस्से विच, उस दी ताड़ना विच, मां दी झिड़का विच, गालां विच, उस दी कुटाई विच, उस दी सजा दी डूंगी तै विच भी मां प्यार दी भावना आउंदी है अते बच्चे दी भलाई अते शुभ इच्छावां दी जाचना आउंदी है। इसे तरह अकाल पुरख दे कवाव द्वारा जो हुक्म उपजिया है उस दे अंतरी भावना विच ही वी इलाही प्रीत प्रेम रस चाओ भला सुख बख्शिश ते गुरप्रसाद दा प्रवेश है। हां जी, जिवें मां दे प्यार विच प्यार दी भावना तां है ही, उस दे गुस्से ताड़ना ते सजा विच वी प्यार दी भावना है। इसे तरह इलाही कवाव तो जो हुक्म उपजिया है भावें किसे रूप विच भी है, इस दी प्रवृत्ति विच की है प्रीत प्रेम रस चाओ भला सुख बख्शिश ते गुरप्रसाद दा प्रवेश है। पर असी इस इलाही हुक्म दी अंतरी भावना नू नहीं बुझदे अते रब नाल रोसे गिले करदे हां अते बेमुख होके दुखी होंदे हां। तुम करो भला हम पलो न जाने, तुम सदा सदा दयाला। पर इस दे उल्ट सतगुरु दे पाणे विच आवण लई गुरबाणी सानू इउं प्रेरणा करदी है, जो तू करें करावें स्वामी सा मसलत परवान। मीत करे सोई हम माना, मीत के कर्तव कुशल समाना। उलहानो मैं काहू ना दियो, मन मीठ तुहारो कियो। तेरा किया मीठा लागे, हर जन उत्तम भगत सदावे, आया मन सुख आगे आ मन सुख पाई। जो तिस पावे सतकर माने, भाणा मन वसाई। जो तिस भाणा सो सतकर मानिया, काटी जम की फांसी। सो साडे हर एक ख्याल जां कर्म दे पिछोकड़ विच कई किस्म दियां रीझां भावनावां जां मजबूरियां आउंदियां हन। जिया के कई कर्म असी करते हाँ मायकी गरजा की पूर्ति लई, कई ख्याल सोचते या कर्म करते हाँ किसी नू खुश करन लई, कई कर्म करते हाँ असी लोकां दी वाह वाह खटन लई, कई वारी सरकारी कानून दे मजबूरी हेठ कर्म करते हाँ, कई वारी असी ग्रस्त दी मजबूरियां हेठ कर्म करते हाँ, ਕਈ ਵਾਰੀ ਸਰੀਰਕ ਆਦਤਾਂ ਤੋਂ ਮਜਬੂਰ ਆਉਂਦੇ, ਉਸਦੇ ਅਧੀਨ ਕਰਮ ਕਰਦੇ ਹਾਂ। ਕਈ ਵਾਰੀ ਮਾਨਸਿਕ ਬੰਧਨਾਂ ਵਿੱਚ ਜਕੜੇ ਆਉਂਦੇ, ਉਸਦੇ ਅਧੀਨ ਕਰਮ ਕਰਦੇ ਹਾਂ। ਕਈ ਵਾਰੀ ਧਾਰਮਿਕ ਬੰਧਨਾਂ ਵਿੱਚ ਫਸਦੇ ਆਉਂਦੇ ਹਾਂ ਅਤੇ ਧਾਰਮਿਕ ਬੰਧਨਾਂ ਦੇ ਅਧੀਨ ਉਸ ਮਜਬੂਰੀ ਵਿੱਚ ਕਰਮ ਕਰਦੇ ਹਾਂ। ਕਈ ਵਾਰੀ ਐਵੇਂ ਬੱਧਾ ਚੱਟੀ ਕਰਮ ਕਰਦੇ ਹਾਂ। ਕਈ ਵਾਰੀ ਮੋਹ ਦੀ ਖਿੱਚ ਦੇ ਅਧੀਨ ਹੋ ਕੇ ਕਰਮ ਕਰਦੇ ਹਾਂ। ਸੋ ਇਹ ਸਾਰੇ ਮਜਬੂਰੀਆਂ ਵਾਲੇ ਕਰਮ, ਇਹ ਧਰਮ, ਇਹ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹੈ, ਜਿਸ ਕਾਰਨ ਅਸੀਂ ਕਰਮਬੱਧ ਹੋ ਜਾਂਦੇ ਹਾਂ। ਹਾਂਜੀ, ਜੇ ਸਾਡੇ ਕਰਮਾਂ ਦੇ ਪਿਛੋਕੜ ਵਿੱਚ ਇਹੋ ਜਿਹੀਆਂ ਭਾਵਨਾਵਾਂ ਜਾਂ ਮਜਬੂਰੀਆਂ ਹਨ ਕਿ ਮਾਇਕੀ ਗਰਜ਼ ਹੈ ਜਾਂ ਕਿਸੇ ਨੂੰ ਖੁਸ਼ ਕਰਨ ਲਈ ਜਾਂ ਵਾਹ ਵਾਹ ਦੀ ਪੂਰਤੀ ਲਈ ਜਾਂ ਗ੍ਰਸਤ ਦੀ ਮਜਬੂਰੀ ਹੈ ਜਾਂ ਸਰੀਰਕ ਆਦਤਾਂ ਤੋਂ ਮਜਬੂਰ ਹਾਂ ਜਾਂ ਮਾਨਸਿਕ ਬੰਧਨਾਂ ਤੋਂ ਮਜਬੂਰ ਹਾਂ ਜਾਂ ਫਿਰ ਧਾਰਮਿਕ ਬੰਧਨਾਂ ਦੀ ਕੈਦ ਵਿੱਚ ਹਾਂ ਜਾਂ ਬੱਧਾ ਚੱਟੀ ਕਰਦੇ ਹਾਂ ਜਾਂ ਮੋਹ ਦੀ ਖਿੱਚ ਖਾ ਕੇ ਕਰਦੇ ਹਾਂ, ਇਹ ਸਾਰੇ ਮਜਬੂਰੀਆਂ ਵਾਲੇ ਜਿਹੜੇ ਕਰਮ ਹਨ ਜਾਂ ਧਰਮ ਹਨ, ਇਹ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹਨ, ਜਿਸ ਕਾਰਨ ਅਸੀਂ ਕਰਮਬੱਧ ਹੋ ਜਾਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ, ਤੰਦਾ ਕਰਤਿਆਂ ਜਨਮ ਗਿਆ ਅੰਦਰ ਦੁੱਖ ਸਹਾਮ, ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਹੂ ਕਰਮ ਬੇਕਾਰ। ਸੋ ਇਹਨਾਂ ਲੇਖਾਂ ਦੀਆਂ ਵਿਚਾਰਾਂ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ ਕਿ ਪਰਮੇਸ਼ਰ ਜਾਂ ਹੁਕਮੀ ਇਹ ਅਤ ਪ੍ਰੀਤਮ ਹੈ। ਹਾਂਜੀ, ਪਰਮੇਸ਼ਰ ਕਹਿ ਲਓ ਜਾਂ ਹੁਕਮੀ, ਇਹ ਅਤ ਪ੍ਰੀਤਮ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਇਹ ਮਹਿਕ ਦੀ ਮਿੱਠੜੀ ਸੁਗੰਧੀ ਹੈ, ਇਹ ਪ੍ਰੇਮ ਦਾ ਨਿੱਘ ਹੈ, ਇਹ ਪ੍ਰੇਮ ਦਾ ਮਹਾਰਸ ਹੈ, ਇਹ ਪਿਰਮ ਪਿਆਲਾ ਹੈ, ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਸਰੂਪ ਹੈ, ਇਹ ਪ੍ਰੇਮ ਹੈ। ਹਾਂਜੀ, ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਪਿਆਰ ਦੀ ਮਹਿਕ ਹੈ। ਕਿਉਂਕਿ ਪਰਮਾਤਮਾ ਹੁਕਮੀ ਆਪ ਹੀ ਪ੍ਰੇਮ ਪੁਰਖ ਪ੍ਰੇਮ ਹੈ, ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਪਿਆਰ ਦੀ ਮਹਿਕ ਹੈ, ਉਸਦੇ ਹੁਕਮ ਦੇ ਵਿੱਚ ਵੀ ਪਿਆਰ ਦਾ ਨਿੱਘ ਹੈ, ਪਿਆਰ ਦੀ ਭਾਵਨਾ ਹੈ, ਪਿਆਰ ਦੀ ਭਾਅ ਹੈ, ਪ੍ਰੇਮ ਭਰੀ ਅਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਖੇਲ ਹੈ, ਪ੍ਰੀਤ ਦਾ ਖੇਲ ਅਖਾੜਾ ਹੈ, ਮਾਂ ਪਿਆਰ ਦਾ ਪ੍ਰਤੀਕ ਹੈ, ਬਖਸ਼ਿਸ਼ਾਂ ਦਾ ਭੰਡਾਰਾ ਹੈ, ਖਿਮਾ ਦਾ ਬਿਰਧ ਹੈ, ਲਾਡ ਲਡਾਵੇ ਹੈ, ਖੇਲ ਖਿਲਾਵੇ ਹੈ, ਖੇਲ ਖਿਲਾਵੇ ਹੈ। ਹਾਂਜੀ, ਔਗੁਣ ਕੋ ਨਾ ਚਿਤਾਰੇ ਹੈ, ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਬਨਾਸ਼ੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਸੋ ਹੁਕਮ ਇਹ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ ਹੈ, ਹੁਕਮ ਅਕਾਲ ਪੁਰਖ ਦੇ ਕਵਾਓ ਦਾ ਪ੍ਰਕਾਸ਼ ਹੈ, ਵਿਕਾਸ ਹੈ, ਇਹ ਹਰਕਤ ਹੈ, ਰਵਾਨਗੀ ਹੈ, ਸਹਿਜ ਚਾਲ ਹੈ, ਥਰਕੰਬੜੀ ਹੈ, ਰੁਣ ਚੁਣ ਹੈ, ਸਹਿ ਧੁਨੀ ਹੈ, ਅਨਹਦ ਰਾਗ ਹੈ, ਇਹ ਜਾਦੂ ਹੈ। ਹਾਂਜੀ, ਹੁਕਮ ਤਾਂ ਅਕਾਲ ਪੁਰਖ ਦੇ ਕਵਾਓ ਦਾ ਜਾਦੂ ਹੈ, ਇਹ ਮਸਤੀ ਹੈ, ਹੁਲਾਸ ਹੈ, ਖੇੜਾ ਹੈ। ਸੋ ਇਹ ਹੁਕਮ ਜਿਹੜਾ ਹੈ ਇਹ ਕਿੱਥੇ ਪ੍ਰਵਿਰਤ ਹੈ? ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ ਅੰਤਰ ਆਤਮੇ। ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ, ਇਹ ਤਾਂ ਸਰਬ ਰਵ ਰਿਹਾ ਭਰਪੂਰ ਹੈ, ਘੱਟ ਘੱਟ ਵਿੱਚ ਵਰਤ ਰਿਹਾ ਹੈ। ਇਹ ਇਲਾਹੀ ਹੁਕਮ ਜਿੱਥੇ ਨਾਲ ਲਿਖਿਆ ਹੋਇਆ ਅੰਤਰ ਆਤਮੇ, ਉੱਥੇ ਘੱਟ ਘੱਟ ਵਿੱਚ ਭਰਪੂਰ ਹੈ, ਵਰਤ ਰਿਹਾ ਹੈ। ਇਹ ਹੁਕਮ ਘੜਨ ਭੰਨਣ ਸਮਰੱਥ ਹੈ, ਇਹ ਅਪੁੱਲ ਹੈ, ਅਟਲ ਹੈ, ਸਦੀਵੀ ਹੈ, ਇਹ ਇਕਸਾਰ ਹੈ, ਇਹ ਦਇਆ ਹੈ, ਖਿਮਾ ਹੈ, ਪਿਆਰ ਹੈ, ਪ੍ਰੇਮ ਹੈ, ਚਾਉ ਹੈ, ਇਹ ਸ਼ਬਦ ਹੈ, ਇਹ ਹੁਕਮ ਹੀ ਨਾਮ ਹੈ। ਇਹ ਹੁਕਮ ਸਾਰੀ ਕਾਇਨਾਤ ਨੂੰ ਪਸਾਰਦਾ, ਪਾਲਦਾ, ਪੋਸਦਾ, ਚਲਾਉਂਦਾ, ਰਾਖੀ ਕਰਦਾ ਹੈ। ਹਾਂਜੀ, ਇਹ ਹੁਕਮ ਸਾਰੀ ਕਾਇਨਾਤ ਨੂੰ ਮੇਲਦਾ ਹੈ, ਵਿਛੋੜਦਾ ਹੈ, ਸਜਾਉਂਦਾ ਹੈ, ਜੀ ਦਾਨ ਦੇਉਂਦਾ ਹੈ, ਘੜਦਾ ਹੈ, ਫਿਰ ਭੰਨਦਾ ਹੈ, ਲੈ ਕਰਦਾ ਹੈ ਅਤੇ ਮੁੜ ਸਾਜਦਾ ਹੈ। ਸੋ ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ, ਸੋਝ ਹੀ ਨਹੀਂ, ਗਿਆਨ ਹੀ ਨਹੀਂ, ਇਸ ਹੁਕਮ ਉੱਤੇ ਨਿਸ਼ਚਾ ਹੀ ਨਹੀਂ, ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਓਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਓ ਜਾਂ ਹਉਮੈ ਨੂੰ ਪੱਠੇ ਪਾਵਣ ਜਾਂ ਮਾਇਆ ਕਮਾਉਣ ਦਾ ਹੀ ਜ਼ਰੀਆ ਬਣ ਗਿਆ ਹੈ। ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਨਣਿਆ, ਪਕੜਿਆ ਅਤੇ ਕਮਾਇਆ ਨਹੀਂ ਜਾ ਸਕਦਾ। ਫਿਰ ਦੁਹਰਾ ਦੇਈਏ ਕਿ ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਨਣਿਆ, ਪਕੜਿਆ ਅਤੇ ਕਮਾਇਆ ਨਹੀਂ ਜਾ ਸਕਦਾ। ਕਿਉਂਕਿ ਅਸੀਂ ਹੁਕਮ ਨੂੰ ਬੁੱਝਿਆ, ਪਹਿਚਾਨਿਆ ਨਹੀਂ, ਇਸ ਕਰਕੇ ਬਾਣੀ ਦੀ ਅੰਤਰੀਵ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ। ਹਾਂਜੀ, ਬਾਣੀ ਦੀ ਅੰਤਰੀਵ ਭਾਵਾਂ ਜਾਂ ਗੁੱਝੇ ਭੇਦਾਂ ਤੋਂ ਅਸੀਂ ਅਣਜਾਣ ਹਾਂ। ਕਿਉਂ? ਕਿਉਂਕਿ ਹੁਕਮ ਨੂੰ ਨਹੀਂ ਬੁੱਝਿਆ। ਹੁਕਮ ਨੂੰ ਨਾ ਬੁੱਝਣ ਕਰਕੇ ਹੀ ਅਸੀਂ ਅਕਾਲ ਪੁਰਖ ਨੂੰ ਵਿਸਾਰਿਆ ਹੋਇਆ ਹੈ। ਹਾਂਜੀ, ਕਿਉਂਕਿ ਅਸੀਂ ਹੁਕਮ ਨੂੰ ਬੁੱਝਿਆ ਨਹੀਂ, ਪਹਿਚਾਣਿਆ ਨਹੀਂ, ਇਸੇ ਕਰਕੇ ਆਪਣੇ ਪਾਣੇ ਵਿੱਚ ਵਿਚਰਦੇ ਹਾਂ। ਹੁਕਮ ਨੂੰ ਨਾ ਬੁੱਝਣ ਕਰਕੇ ਹੀ ਅਸੀਂ ਆਪਣੀ ਮੈਮੇਰੀ ਨੂੰ ਪਾਲ ਰਹੇ ਹਾਂ। ਹੁਕਮ ਨੂੰ ਨਾ ਬੁੱਝਣ ਕਰਕੇ ਹੀ ਅਸੀਂ ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ। ਹਾਂਜੀ, ਹੁਕਮ ਨੂੰ ਨਾ ਬੁੱਝਣ ਕਰਕੇ ਹੀ ਮੋਹ ਮਾਇਆ ਵਿੱਚ ਜਕੜੇ ਹੋਏ ਹਾਂ ਅਤੇ ਇਹਨਾਂ ਪੰਜਾਂ ਦੂਤਾਂ ਦੇ ਗੁਲਾਮ ਹਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ। ਹੁਕਮ ਨੂੰ ਨਾ ਬੁੱਝਣ ਕਰਕੇ ਹੀ ਮਾਇਆ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ। ਸੋ ਹੁਕਮ ਨੂੰ ਨਾ ਬੁੱਝਣ ਕਰਕੇ ਹੀ ਆਪਣੇ ਹੀ ਕਰਮਾਂ ਦੇ ਬੰਧਨਾਂ ਵਿੱਚ ਕੈਦ ਹਾਂ। ਹੁਕਮ ਨੂੰ ਨਾ ਬੁੱਝਣ ਕਰਕੇ ਆਵਾਗਮਨ ਦੇ ਫੇਰ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ ਅਤੇ ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਅਸੀਂ ਇਸ ਉੱਚਮ ਉੱਚੇ, ਸੂਚਮ ਸੂਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਪਹਿਚਾਣਿਆ ਹੀ ਨਹੀਂ, ਮੰਨਿਆ ਹੀ ਨਹੀਂ ਅਤੇ ਇਸ ਨੂੰ ਕਮਾਉਣ ਦੀ ਲੋੜ ਹੀ ਨਹੀਂ ਪਾਸਦੀ, ਉਦਮ ਤਾਂ ਕੀ ਕਰਨਾ ਸੀ। ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਗਤੀਆਂ, ਚਲਾਕੀਆਂ, ਸਿਆਣਪਾਂ, ਟਕੋਂਸਲੇ, ਹੁਜਤਾਂ ਅਤੇ ਪਾਖੰਡ ਨੂੰ ਕੋਈ ਥਾਂ ਨਹੀਂ ਹੈ। ਫਿਰ ਦੁਹਰਾ ਦੇਈਏ ਕਿ ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਇਹ ਮਨ ਦੀਆਂ ਦਲੀਲਾਂ, ਉਕਤੀਆਂ, ਜੁਗਤੀਆਂ, ਚਲਾਕੀਆਂ, ਸਿਆਣਪਾਂ, ਟਕੋਂਸਲੇ, ਹੁਜਤਾਂ ਅਤੇ ਪਾਖੰਡ ਨੂੰ ਕੋਈ ਥਾਂ ਨਹੀਂ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਹਾਂਜੀ, ਇਹ ਇਲਾਹੀ ਹੁਕਮ ਪਿਆਰ ਦੀ ਖੇਲ ਹੈ, ਇਹ ਪਿਆਰ ਦੀ ਡੋਰੀ ਹੈ, ਇਹ ਇਲਾਹੀ ਹੁਕਮ ਪਿਆਰ ਦੀ ਡੋਰੀ ਹੈ। ਇਹ ਡੋਰੀ ਦੇ ਤੁਣਕੇ ਹਨ, ਤੁਣਕੇ ਦੀ ਖਿੱਚ ਹੈ, ਖਿੱਚ ਖਾਣ ਦਾ ਸਵਾਦ ਹੈ, ਇਹ ਪ੍ਰੇਮ ਦੀ ਪੀਂਘ ਹੈ, ਪੀਂਘ ਦੇ ਝੂਟੇ ਹਨ ਅਤੇ ਝੂਟਿਆਂ ਦੀ ਮਸਤੀ ਹੈ, ਇਹ ਮਸਤੀ ਦੀ ਬੇਖੁਦੀ ਹੈ ਅਤੇ ਬੇਖੁਦੀ ਵਿੱਚ ਗੁਆਚਣਾ ਹੈ। ਇਸ ਤਰ੍ਹਾਂ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ, ਫਿਰ ਪ੍ਰੀਤ ਵਿੱਚ ਭੇਜਣਾ, ਹਰ ਰੰਗ ਵਿੱਚ ਰੰਗਣਾ। ਹਾਂਜੀ, ਆਪਣੇ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ, ਪ੍ਰੇਰ ਕੇ ਫਿਰ ਪ੍ਰੀਤ ਵਿੱਚ ਭੇਜਣਾ, ਹਰ ਰੰਗ ਵਿੱਚ ਰੰਗਣਾ, ਪਿਆਰ ਵਿੱਚ ਰਸਣਾ, ਪਿਆਰ ਵਿੱਚ ਵਸਣਾ, ਪਿਆਰ ਵਿੱਚ ਗੁੰਦਣਾ, ਪਿਆਰ ਦੀ ਖੁਸ਼ਬੋ ਭਰਨੀ, ਆਪਣੇ ਮਨ ਨੂੰ ਗੁਰੂ ਚਰਨਾਂ ਵੱਲ ਪ੍ਰੇਰ ਪ੍ਰੇਰ ਕੇ ਇਸ ਦੇ ਅੰਦਰ ਪਿਆਰ ਦੀ ਖੁਸ਼ਬੋ ਭਰਨੀ, ਪਿਆਰ ਸਰੂਪ ਹੋਣਾ ਅਤੇ ਪਿਆਰ ਵਿੱਚ ਬੇਖੁਦ ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ ਹੀ ਹੁਕਮ ਰਜਾਈ ਚੱਲਣਾ ਹੈ। ਹਾਂਜੀ, ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ, ਇਸ ਦੇ ਅੰਦਰ ਪਿਆਰ ਦੀ ਖੁਸ਼ਬੂ ਭਰਨੀ, ਪਿਆਰ ਸਰੂਪ ਹੋਣਾ, ਅਤੇ ਫਿਰ ਇਸ ਪਿਆਰ ਵਿੱਚ ਬੇਖੁਦ ਹੋ ਕੇ ਆਪਣੀ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ ਹੀ ਇਹ ਹੁਕਮ ਰਜਾਈ ਚੱਲਣਾ ਹੈ, ਇਹ ਹੁਕਮ ਮੰਨਣਾ ਹੈ, ਇਹੀ ਹੁਕਮ ਕਮਾਉਣਾ ਹੈ ਅਤੇ ਹੁਕਮ ਰੂਪ ਹੋਣਾ ਹੈ। ਹਾਂਜੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ ਸਤਿਗੁਰ ਦੇ ਹੱਥ ਫੜਾ ਕੇ ਕਠਪੁਤਲੀ ਵਾਂਗ ਜਿਉਂ ਪਿਆਰਾ ਹਿਲਾਏ ਤਿਉਂ ਹਿਲਣਾ, ਜਿਉਂ ਕਰਾਏ ਸੋ ਕਰਨਾ, ਜਿਉਂ ਚਲਾਏ ਸੋ ਚੱਲਣਾ, ਜਿਉਂ ਬੁਲਾਏ ਸੋ ਬੋਲਣਾ, ਜਿਉਂ ਸੁਝਾਏ ਸੋ ਸੋਚਣਾ, ਜਿੱਥੇ ਬੈਸਾਲੇ ਤੈਂ ਬੈਸਣਾ, ਜੈ ਭੇਜੇ ਤੈਂ ਜਾਣਾ, ਜੋ ਦੇ ਵੈਸੋ ਖਾਣਾ, ਜਿੱਥੇ ਰੱਖੇ ਤਿੱਥੇ ਰਹਿਣਾ ਵਾਲੀ ਅਵਸਥਾ ਨੂੰ ਹੀ ਹੁਕਮ ਦਾ ਮੰਨਣਾ ਕਿਹਾ ਜਾਂਦਾ ਹੈ। ਜਦ ਸਾਡਾ ਤਨ ਮਨ ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ ਹੋ ਜਾਵਾਂਗੇ। ਹਾਂਜੀ, ਜਦ ਸਾਡਾ ਮਨ ਤਨ ਬੁੱਧੀ ਅਤੇ ਸਾਡਾ ਸਮੁੱਚਾ ਆਪਾ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ, ਵਰਤੋਂ ਦਾ ਹਥਿਆਰ, ਇਸ ਪ੍ਰਕਾਸ਼ ਲਈ ਬਲਬ, ਅਨਹਤੁਨੀ ਦਾ ਰਾਗ, ਇਲਾਹੀ ਰਾਗ ਦੀ ਬੰਸਰੀ, ਪਰਮਾਰਥ ਦੇ ਕਰਤਬ, ਭਗਤੀ ਦਾ ਜੋਗ, ਜੋਗ ਦੀ ਜੁਗਤੀ, ਜੀਵਨ ਦੀ ਸੇਧ, ਪਿਆਰ ਦੀ ਖਿੱਚ, ਪਿਆਰ ਦਾ ਸੋਮਾ, ਪ੍ਰੇਮ ਦਾ ਤੀਰ, ਤੀਰ ਦਾ ਮਿੱਠਾ ਸਵਾਦ, ਮਹਾਰਸ ਦਾ ਸੋਮਾ, ਪ੍ਰੇਮ ਛੋਹ ਦਾ ਨਸ਼ਾ, ਨਸ਼ੇ ਦਾ ਸਰੂਰ, ਸਰੂਰ ਦੀ ਮਸਤੀ ਵਿੱਚ ਗੁਆਚ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਰੁੜਦੇ ਹੋਏ ਆਪਣੇ ਸ਼ਵ ਸਾਗਰ ਅਕਾਲ ਪੁਰਖ ਪ੍ਰੀਤਮ ਵੱਲ ਸਹਿਜ ਸਹਿਜ ਚਾਲ ਵਿੱਚ ਤੁਰੇ ਜਾਵਾਂਗੇ ਅਤੇ ਆਪਣਾ ਜੀਵਨ ਸਫਲ ਕਰਾਂਗੇ। ਕਦੋਂ? ਜਦੋਂ ਸਾਡਾ ਤਨ ਮਨ ਤੇ ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੀ ਪਹਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ। ਇਸ ਤਰ੍ਹਾਂ ਤਾਂ ਹੁਕਮ ਫਿਰ ਸਾਡੀ ਬੁੱਧੀ ਵਿੱਚ, ਸਾਡੀ ਬੁੱਧੀ ਦੀ ਸੋਚਣੀ ਵਿੱਚ, ਸਾਡੀ ਬੁੱਧੀ ਦੀ ਤੀਖਣਤਾ ਵਿੱਚ, ਸਾਡੇ ਜੀਵਨ ਵਿੱਚ, ਸਾਡੇ ਜੀਵਨ ਦੀ ਰਵਾਨਗੀ ਵਿੱਚ, ਹਾਂਜੀ, ਇਸ ਤਰ੍ਹਾਂ ਇਹ ਹੁਕਮ ਸਾਡੇ ਜੀਵਨ ਦੀ ਰਵਾਨਗੀ ਵਿੱਚ, ਇਸ ਰਵਾਨਗੀ ਦੇ ਵੇਗ ਵਿੱਚ, ਇਸ ਵੇਗ ਦੀ ਸਹਿਜ ਚਾਲ ਵਿੱਚ, ਇਹ ਹੁਕਮ ਸਾਡੇ ਅੰਗ ਅੰਗ ਵਿੱਚ, ਸਾਡੀ ਅੱਖ ਵਿੱਚ, ਸਾਡੀ ਅੱਖ ਦੀ ਜੋਤ ਵਿੱਚ, ਸਾਡੀ ਜੋਤ ਦੀ ਤਕਣੀ ਵਿੱਚ, ਸਾਡੀ ਤਕਣੀ ਦੇ ਕਟਾਖ ਵਿੱਚ, ਸਾਡੇ ਕਟਾਖ ਦੇ ਜਾਦੂ ਵਿੱਚ, ਸਾਡੇ ਦਿਮਾਗ ਵਿੱਚ, ਸਾਡੀ ਦਿਮਾਗ ਦੀ ਤੀਖਣਤਾ ਵਿੱਚ, ਇਹ ਹੁਕਮ ਸਾਡੇ ਸਿਰ ਦੇ ਵਾਲਾਂ ਵਿੱਚ, ਇਹ ਹੁਕਮ ਸਾਡੇ ਸਿਰ ਦੇ ਵਾਲਾਂ ਵਿੱਚ, ਇਸ ਵਾਲਾਂ ਦੀ ਲਚਕ ਵਿੱਚ, ਇਸ ਵਾਲਾਂ ਦੀ ਭਾਵ ਵਿੱਚ, ਸਾਡੇ ਮੱਥੇ ਦੀ ਤਿਊੜੀ ਵਿੱਚ, ਹਾਂਜੀ, ਇਹ ਹੁਕਮ ਸਾਡੇ ਮੱਥੇ ਦੀ ਤਿਊੜੀ ਵਿੱਚ, ਸਾਡੇ ਮੱਥੇ ਦੇ ਜਲਾਲ ਵਿੱਚ, ਸਾਡੇ ਗੱਲਾਂ ਦੀ ਲਾਲੀ ਵਿੱਚ, ਇਸ ਲਾਲੀ ਦੇ ਪ੍ਰਕਾਸ਼ ਵਿੱਚ, ਇਸ ਪ੍ਰਕਾਸ਼ ਦੇ ਹੁਸਨ ਵਿੱਚ, ਇਸ ਬੁੱਲਾਂ ਦੀ ਕੋਮਲਤਾ ਵਿੱਚ, ਇਸ ਬੁੱਲਾਂ ਦੀ ਮੁਸਕਾਨ ਵਿੱਚ, ਇਸ ਬੁੱਲਾਂ ਦੀ ਬੋਲੀ ਵਿੱਚ, ਇਹ ਹੁਕਮ ਸਾਡੇ ਬਚਨਾਂ ਦੀ ਮਿਠਾਸ ਵਿੱਚ, ਸਾਡੇ ਬਚਨਾਂ ਦੇ ਕਟਾਖ ਵਿੱਚ, ਸਾਡੇ ਕਟਾਖ ਦੇ ਜਾਦੂ ਵਿੱਚ, ਇਹ ਹੁਕਮ ਸਾਡੇ ਹਿਰਦੇ ਵਿੱਚ, ਹਿਰਦੇ ਦੀ ਭਾਵਨਾ ਵਿੱਚ, ਭਾਵਨਾ ਦੇ ਹੁਲਾਸ ਵਿੱਚ, ਹੁਲਾਸ ਦੇ ਚਾਉ ਵਿੱਚ, ਇਹ ਹੁਕਮ ਪਿਆਰ ਵਿੱਚ, ਪਿਆਰ ਦੀ ਛੋਹ ਵਿੱਚ, ਪਿਆਰ ਦੀ ਤਕਣੀ ਵਿੱਚ, ਤਕਣੀ ਦੇ ਕਟਾਖ ਵਿੱਚ, ਪ੍ਰੇਮ ਦੀ ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਇਸ ਜ਼ਖਮ ਦੀ ਮਿੱਠੀ ਪੀੜ ਵਿੱਚ, ਪ੍ਰੇਮ ਪਿਆਲੇ ਵਿੱਚ, ਪ੍ਰੇਮ ਪਿਆਲੇ ਦੇ ਨਸ਼ੇ ਵਿੱਚ, ਇਸ ਨਸ਼ੇ ਦੀ ਮਸਤੀ ਵਿੱਚ ਅਤੇ ਮਸਤੀ ਦੀ ਸਮਾਧੀ ਵਿੱਚ ਆਦਿ, ਸਾਡੇ ਜੀਵਨ ਦੀ ਹਰਕਤ ਅਤੇ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਗਟਾਵਾ ਹੋਵੇਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰ ਪੂਰਾ ਭੇਟ ਸੀ, ਸੋ ਚਲੈ ਰਜਾਏ। ਇਸ ਵਿੱਚ ਸਾਡੀ ਹੋਮੇ ਜਾਂ ਮੈਂ ਮੇਰੀ ਲਈ ਕੋਈ ਥਾਂ ਨਹੀਂ ਅਤੇ ਹੋਮੇ ਦਾ ਉੱਕਾ ਹੀ ਅਭਾਵ ਹੋਏਗਾ। ਹਾਂਜੀ, ਜਦੋਂ ਹੁਕਮ ਬੁੱਝ ਲਿਆ, ਇਸ ਵਿੱਚ ਸਾਡੀ ਹੋਮੇ ਜਾਂ ਮੈਂ ਮੇਰੀ ਲਈ ਕੋਈ ਥਾਂ ਨਹੀਂ ਅਤੇ ਹੋਮੇ ਦਾ ਉੱਕਾ ਹੀ ਅਭਾਵ ਹੋਏਗਾ, ਮਾੜੀ ਜੀ ਅੰਸ਼ ਵੀ ਨਹੀਂ ਹੋਏਗੀ। ਕਬੀਰ, ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ। ਹੁਕਮ ਨੂੰ ਜਦੋਂ ਬੁੱਝ ਲਿਆ, ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ। ਮੂਏ ਬਿਨ ਜੀਵਨ ਨਾਹੀਂ, ਮਰ ਮਰ ਜੀਵੈ ਤਾਂ ਕਿਛ ਪਾਏ। ਮੂਏ ਬਿਨ ਜੀਵਨ ਨਾਹੀਂ, ਮਰ ਮਰ ਜੀਵੈ ਤਾਂ ਕਿਛ ਪਾਏ। ਜਿਸ ਤਰ੍ਹਾਂ ਫੁੱਲ ਕਰਤੇ ਦੀ ਰਜ਼ਾ ਵਿੱਚ, ਉਸਦੇ ਪਿਆਰ ਵਿੱਚ, ਉਮਾ ਵਿੱਚ, ਚਾਅ ਵਿੱਚ ਹਉ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਮਹਿਕ ਸੁਹੱਪਣ ਕੋਮਲਤਾ ਰੰਗ ਰਸ ਅਣਜਾਣੇ ਹੀ ਆਪ ਮੁਹਾਰੇ ਅਪੋਲੀ ਸਹਿਜ ਸੁਭਾਏ ਵੰਡ ਰਿਹਾ ਹੈ। ਇਹ ਉਦਾਹਰਣ ਤਾਂ ਅਕਾਲ ਪੁਰਖ ਦੀ ਪਿਰਮ ਖੇਲ ਦੇ ਬੇਅੰਤ ਕ੍ਰਿਸ਼ਮਿਆਂ ਵਿੱਚੋਂ ਕੇਵਲ ਇੱਕ ਦ੍ਰਿਸ਼ਟਾਂਤ ਦਰਸਾਇਆ ਗਿਆ ਹੈ। ਫੁੱਲ ਹਉ ਰਹਿਤ ਆਪਣੀ ਮਹਿਕ ਕੋਮਲਤਾ ਸੁਹੱਪਣ ਨੂੰ ਵੰਡ ਰਿਹਾ ਹੈ ਇਲਾਹੀ ਹੁਕਮ ਵਿੱਚ। ਇਹ ਤਾਂ ਇੱਕ ਦ੍ਰਿਸ਼ਟਾਂਤ ਹੈ ਇਸ ਰੱਬੀ ਕਾਇਨਾਤ ਵਿੱਚ, ਜਿਸ ਨੂੰ ਕਾਇਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦੀ ਇਲਾਈ ਖੇਲ ਨੂੰ ਅਣਜਾਣੇ ਤੇ ਅਪੋਲ ਹੀ ਕਮਾ ਰਹੀਆਂ ਹਨ। ਇਨਸਾਨੀ ਜੂਨ ਵਿੱਚ ਵੀ ਹੁਕਮ ਕਮਾਉਂਦੇ ਹਨ ਕੌਣ? ਗੁਰਮੁਖ ਜਨ। ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ, ਇਹ ਪੂਰਨ ਸੋਝੀ ਵਿੱਚ, ਪ੍ਰੇਮ ਸਵੈਪਨਾ ਦੇ ਨਸ਼ੇ ਦੇ ਉਮਾ ਅਤੇ ਚਾਅ ਵਿੱਚ ਇਸ ਹੁਕਮ ਰਜਾਈ ਚੱਲਣਾ ਦੀ ਪਿਰਮ ਖੇਲ ਨੂੰ ਕਮਾਉਂਦੇ ਹਨ। ਹਾਂਜੀ, 84 ਲੱਖ ਜੂਨਾਂ ਵੀ ਹੁਕਮ ਨੂੰ ਕਮਾ ਰਹੀਆਂ ਹਨ, ਹੁਕਮ ਵਿੱਚ ਦਖਲ ਨਹੀਂ ਦਿੰਦੀਆਂ, ਪਰ ਉਹ ਅਣਜਾਣੇ ਹੀ ਕਮਾ ਰਹੀਆਂ ਹਨ, ਉਹਨਾਂ ਨੂੰ ਕੋਈ ਸੋਝੀ ਨਹੀਂ। ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ, ਇਹ ਤਾਂ ਪੂਰਨ ਸੋਝੀ ਵਿੱਚ, ਪ੍ਰੇਮ ਸਵੈਪਨਾ ਦੇ ਨਸ਼ੇ ਦੇ ਉਮਾ ਅਤੇ ਚਾਓ ਵਿੱਚ ਇਸ ਹੁਕਮ ਰਜਾਈ ਚੱਲਣਾ ਦੀ ਪਿਰਮ ਖੇਲ ਨੂੰ ਦਾਤੇ ਦਾ ਹਥਿਆਰ, ਪ੍ਰਣਾਲੀ, ਕਠਪੁਤਲੀ, ਬਾਂਸਰੀ, ਸਤਾਰ ਦੀਆਂ ਤਾਰਾਂ, ਤਾਰਾਂ ਦਾ ਰਾਗ ਬਣ ਕੇ ਪਿਆਰੇ ਦੀ ਰਜ਼ਾ ਵਿੱਚ ਵੱਜਦੇ, ਅਲਾਪਦੇ, ਆਪਣਾ ਆਪਾ ਵੰਡਦੇ, ਆਪਾ ਵਾਰਦੇ, ਡੁੱਲ ਡੁੱਲ ਪੈਂਦੇ ਹੋਏ ਇਲਾਹੀ ਹੁਕਮ ਨੂੰ ਮੰਨਦੇ ਅਤੇ ਕਮਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ, ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਆਉਂਦਾ ਹੈ, ਕਿਉਂਕਿ ਉਹ ਗੁਰੂ ਦੇ ਬੇਖਰੀਦ ਗੋਲੇ ਹੋ ਚੁੱਕੇ ਹੁੰਦੇ ਹਨ ਤੇ ਸਿਰਫ ਪ੍ਰੇਮ ਰੰਗਣ ਵਿੱਚ ਕਾਰ ਕਮਾਉਂਦੇ ਹਨ। ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਦੇ ਉਮਾਹ ਵਿੱਚ, ਮਹਾਰਸ ਦੇ ਨਸ਼ੇ ਵਿੱਚ, ਅਕਹ ਜ਼ੋਰਦਾਰ ਪ੍ਰੇਮ ਜੋਸ਼ ਵਿੱਚ ਜਦ ਗੁਰਮੁਖ ਦੀ ਆਤਮਾ ਉਛਲਦੀ ਹੈ ਤਾਂ ਉਸਦੀ ਹਰ ਹਰਕਤ ਵਿੱਚ, ਉਹਨਾਂ ਦੀ ਤੱਕਣੀ ਵਿੱਚ, ਉਹਨਾਂ ਦੇ ਗੁਫਤਾਰ ਵਿੱਚ, ਉਹਨਾਂ ਦੀ ਰਫਤਾਰ ਵਿੱਚ, ਉਹਨਾਂ ਦੀ ਛੋਹ ਵਿੱਚ, ਉਹਨਾਂ ਦੀ ਭਾਵਨਾ ਵਿੱਚ, ਉਹਨਾਂ ਦੇ ਉਮਾ ਵਿੱਚ ਨਾਨਕ ਪਿਆਰ ਤੇ ਨਾਮ ਠਾਠਾ ਮਾਰਿਆ ਆਉਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਹਰ ਪਲ, ਹਾਂਜੀ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿੰਨ, ਦਿਨ ਰਾਤ, ਜਾਣੀ ਸਾਰੇ ਜੀਵਨ ਵਿੱਚ ਹੁਕਮ ਰਜਾਈ ਚੱਲਣਾ ਦਾ ਹੀ ਪ੍ਰਗਟਾਵਾ ਹੋ ਰਿਹਾ ਹੈ। ਉਹਨਾਂ ਦੀ ਬੋਲੀ ਅਬੋਲ ਹੈ। ਹਾਂਜੀ, ਧਿਆਨ ਦੇਣਾ ਜੀ, ਇਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਬੋਲੀ ਇਹ ਅਬੋਲ ਹੈ। ਉਹਨਾਂ ਦੀ ਪ੍ਰੀਤ ਚੁੱਪ ਪ੍ਰੀਤ ਹੈ, ਉਹਨਾਂ ਦੀ ਕਿਰਿਆ ਅਦ੍ਰਿਸ਼ਟ ਹੈ। ਗੁਰਮੁਖ ਜਨਾਂ ਦੀ ਕਿਰਿਆ ਅਦ੍ਰਿਸ਼ਟ ਹੈ, ਉਹਨਾਂ ਦੀ ਖੇਲ ਅਖੇਲ ਹੈ, ਉਹਨਾਂ ਦੀ ਸੋਚਣੀ ਅਸੋਚ ਹੈ। ਉਹ ਜਿਉਂਦੇ ਮਰੇ ਹੋਏ ਹਨ ਤੇ ਮੌਤ ਵਿੱਚ ਜਿਉਂਦੇ ਹਨ। ਗੁਰਮੁਖ ਜਨ ਜਿਉਂਦੇ ਮਰੇ ਹੁੰਦੇ ਹਨ ਤੇ ਮੌਤ ਵਿੱਚ ਜਿਉਂਦੇ ਹਨ। ਇਹ ਗੁਰਮੁਖ ਜਨ ਤੱਕਦੇ ਹੋਏ ਦੇਖ ਨਹੀਂ ਰਹੇ। ਗੁਰਮੁਖ ਪਿਆਰੇ ਇਹ ਤੱਕਦੇ ਹੋਏ ਦੇਖ ਨਹੀਂ ਰਹੇ, ਇਹ ਬੋਲਦੇ ਹੋਏ ਚੁੱਪ ਹਨ, ਇਹ ਬੋਲਦੇ ਹੋਏ ਵੀ ਚੁੱਪ ਹਨ ਤੇ ਚੁੱਪ ਵਿੱਚ ਵੀ ਬੋਲਦੇ ਹਨ। ਇਹਨਾਂ ਦੇ ਚੁੱਪ ਵਿੱਚ ਤੂਫਾਨ ਹੈ, ਪਰ ਉਸ ਤੂਫਾਨ ਵਿੱਚ ਵੀ ਸਹਿਜ ਹੈ। ਗੁਰਮੁਖ ਜਨ ਬੋਲਦੇ ਹੋਏ ਚੁੱਪ ਹਨ ਤੇ ਚੁੱਪ ਵਿੱਚ ਬੋਲਦੇ ਹਨ। ਉਹਨਾਂ ਦੀ ਚੁੱਪ ਵਿੱਚ ਵੀ ਤੂਫਾਨ ਹੈ, ਪਰ ਇਸ ਤੂਫਾਨ ਵਿੱਚ ਵੀ ਸਹਿਜ ਹੈ। ਇਹ ਅਕਹਿ ਅਨੋਖੀ ਆਤਮਕ ਖੇਲ ਦੀ ਅਕਥ ਕਥਾ ਇਹ ਪੜ੍ਹ ਪੜ੍ਹਾ ਕੇ, ਜਾਂ ਸੁਣ ਸੁਣਾ ਕੇ, ਜਾਂ ਸਮਝ ਸਮਝਾ ਕੇ, ਜਾਂ ਸਿਆਣਪਾਂ ਨਾਲ, ਜਾਂ ਚੁੰਝ ਗਿਆਨ ਨਾਲ, ਜਾਂ ਫਿਲਾਸਫੀਆਂ ਘੋਟ ਕੇ, ਜਾਂ ਉਗਤੀਆਂ ਜੁਗਤੀਆਂ ਨਾਲ, ਜਾਂ ਚਤਰਾਈਆਂ ਨਾਲ, ਜਾਂ ਜਪ ਤਪ ਸੰਜਮ ਆਦਿ ਨਾਲ, ਜਾਂ ਪਾਠ ਪੜਿਓ ਆਦਿ ਨਾਲ, ਜਾਂ ਵੇਦ ਵਿਚਾਰਨ ਨਾਲ, ਜਾਂ ਨਿਉਲੀ ਕਰਮ ਨਾਲ, ਜਾਂ ਆਪਣੇ ਸਰੀਰ ਕਟਾਏ ਨਾਲ, ਜਾਂ ਧਰਤੀ ਭਰਮਣ ਨਾਲ, ਜਾਂ ਪੁੰਨ ਦਾਨ ਕਰਨ ਨਾਲ, ਜਾਂ ਵਰਤ ਨੇਮ ਨਾਲ, ਜਾਂ ਯੋਗ ਅਭਿਆਸ ਨਾਲ, ਜਾਂ ਇਹ ਬਾਰਮੁਖੀ ਕਰਮ ਧਰਮ ਕਿਰਿਆ ਨਾਲ, ਜਾਂ ਸਗਲ ਤਿਆਗ ਨਾਲ, ਜਾਂ ਤੀਰਥ ਨਾਵਣ ਨਾਲ, ਇਹ ਜ਼ੋਰ ਨਾ ਮੰਗਣ ਨਾਲ, ਦੇਣ ਨਾ ਜ਼ੋਰ ਨਾਲ, ਇਹ ਆਪਣੇ ਜ਼ੋਰ ਨਾਲ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਣੀ ਮੰਨੀ ਕਮਾਈ ਤੇ ਖੇਲੀ ਨਹੀਂ ਜਾ ਸਕਦੀ। ਹਾਂਜੀ, ਇਹ ਪੁੰਨ ਦਾਨ ਕਰਮ ਧਰਮ ਕਿਰਿਆ ਯੋਗ ਅਭਿਆਸ ਤੀਰਥ ਇਸ਼ਨਾਨ ਸਗਲ ਤਿਆਗ ਜਪ ਤਪ ਸੰਜਮ ਉਗਤੀਆਂ ਜੁਗਤੀਆਂ ਚਤਰਾਈਆਂ ਸਿਆਣਪਾਂ ਚੁੰਚ ਗਿਆਨ ਪੜ੍ਹ ਪੜ੍ਹਾ ਕੇ ਜਾਂ ਸੁਣ ਸੁਣਾ ਕੇ ਇਹਨਾਂ ਚੀਜ਼ਾਂ ਨਾਲ ਆਪਣੇ ਜ਼ੋਰ ਨਾਲ ਇਹ ਹੁਕਮ ਰਜਾਈ ਚੱਲਣਾ ਦੀ ਖੇਡ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਣੀ ਮੰਨੀ ਤੇ ਕਮਾਈ ਤੇ ਖੇਲੀ ਨਹੀਂ ਜਾ ਸਕਦੀ। ਪਿਆਰੇ, ਇਨ ਬਿਧ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾਂ, ਮਨ ਕੀ ਮੈਲ ਨਾ ਉਤਰੇ, ਇਹ ਬਿਧ ਜੇ ਲਖ ਜਤਨ ਕਰਾਏ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ, ਪਾਠ ਪੜੇ ਨਾ ਬੂਝਈ ਭੇਖੀ ਪਰਮ ਭੁਲਾਏ, ਮਨ ਹਟ ਕਿਤੇ ਉਪਾਏ ਨਾ ਛੁਟੀਐ, ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਸਾਧੂ ਉਭਰੈ ਗੁਰ ਕਾ ਸ਼ਬਦ ਕਮਾਏ। ਫਿਰ ਦੋਹਰਾ ਦੇਈਏ, ਮਨ ਹਟ ਕਿਤੇ ਉਪਾਏ ਨਾ ਛੁਟੀਐ, ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਸਾਧੂ ਉਭਰੈ ਗੁਰ ਕਾ ਸ਼ਬਦ ਕਮਾਏ। ਇਹ ਅਕਥ ਕਥਾ ਤਾਂ ਇਲਾਹੀ ਰਹਿਮਤ, ਇਹ ਤਾਂ ਬਖਸ਼ਿਸ਼ ਨਦਰ ਕਰਮ ਤੇ ਗੁਰਪ੍ਰਸਾਦ ਦੀ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈਂ ਦੇ। ਇਸ ਇਲਾਹੀ ਦਾਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ ਹੈ। ਹਾਂਜੀ, ਜੇ ਦਾਤ ਚਾਹੀਦੀ ਹੈ, ਗੁਰਬਾਣੀ ਸਾਨੂੰ ਇਉਂ ਜਾਚਨਾ ਅਰਦਾਸ ਕਰਨੀ ਸਿਖਾਉਂਦੀ ਹੈ। ਹਾ ਹਾ ਪ੍ਰਭ ਰਾਖ ਲੇ ਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਨਾਨਕ ਗਰੀਬ ਟੈਪਿਆ ਦੁਆਰੇ, ਹਰ ਮੇਲ ਲਿਓ ਵਡਿਆਈ, ਪਾਵੋ ਦਾਨ ਢੀਠ ਹੋਏ ਮਾਂਗੋ, ਪਾਵੋ ਦਾਨ ਢੀਠ ਹੋਏ ਮਾਂਗੋ, ਮੁਖ ਲਾਗੇ ਸੰਤ ਰਹਿ ਨਾਰੇ, ਤਰਾਹੇ ਤਰਾਹੇ ਕਰ ਸ਼ਰਨੀ ਆਏ, ਜਲ ਤਉ ਕਿਰਪਾ ਕੀਜੈ। ਜੇ ਤਾ ਸਮੁੰਦ ਸਾਗਰ ਨੀਰ ਭਰਿਆ, ਇਹ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਉ ਪਾਪੀ ਵਡ ਗੁਨਹਗਾਰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕੋ ਆਸਰੋ ਸਮਾਰ ਹੋ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕੋ ਆਸਰੋ ਸਮਾਰ ਹੋ। ਸੋ ਪਰ ਇਹ ਅਨੋਖੀ ਆਤਮਕ ਖੇਲ ਨੂੰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਜਾਨੀ ਖੇਲਦੇ ਹਨ। ਨਿਆਉ ਤਿਸੇ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ, ਅਕਤ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੂਝੇ, ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੇ ਡੀਠਾ, ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੈ ਬੁਝਾਏ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸੰਦੇ, ਤੇ ਵਿਰਲੇ ਸੰਸਾਰ ਵਿੱਚ ਪ੍ਰਿਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ ਗੁਰਬਾਣੀ ਵਿਚਾਰ ਲੇਖ ਨੰਬਰ 28 ਹੁਕਮ ਭਾਗ 4। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਉ ਜੀ ਉਹਨਾਂ ਨੇ ਲਿਖੀਆਂ ਹਨ। ਹੁਕਮ ਦਾ ਵਿਸ਼ਾ ਅਤ ਡੂੰਘਾ ਅਤੇ ਸੂਖਮ ਵਿਸ਼ਾ ਹੈ। ਇਸ ਵਿਸ਼ੇ 'ਤੇ ਆਪ ਜੀ ਨੇ 9 ਲੇਖ ਲਿਖੇ ਹਨ, ਜਿਸ ਵਿੱਚੋਂ ਸਿਰਫ 4 ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲਿਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲਿਖਤਾਂ ਪ੍ਰਾਪਤ ਕਰ ਸਕਦੇ ਹੋ ਜੀ।